ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਗੁਰ ਕਾ ਬਚਨ ਹਿਰਦੈ ਧਿਆਨ ਧਾਰ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਧੁ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਬੋਧ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੁ ਨਾਨਕ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੁ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਗਰੀਬ ਨਿਵਾਜ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਵਾਸਤੇ ਮਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਸੱਜ ਕਰਕੇ ਬੈਠ ਕਰਕੇ ਰੱਬੀ ਬਾਣੀ ਦਾ ਕੀਰਤਨ ਕਥਾ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰਾਂ ਦੇ ਅਤਿਅੰਤ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਅਤੇ PTC ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਚਰਨਾਂ ਦੇ ਨਾਲ ਸਤ ਜੋੜ ਕਰਕੇ ਹਾਜ਼ਰੀ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮੁਰੰਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਦੇ ਭੋਗ ਪਏ ਨੇ। ਉਪਰੰਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਪਾਵਨ ਸ਼੍ਰੀ ਮੁੱਖ ਵਾਕ ਆਪ ਜੀਆਂ ਨੇ ਸਰਵਣ ਕੀਤੇ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮੁਰੰਮਤ ਵਰਤ ਰਹੀ ਹੈ। और नेता प्रति इस पावन पवित्र महान स्थान तो आप जी आए हुए सचखंड श्री हरिमंदर साहब के श्री मुख वाक की कथा सरवण करते हो। सतगुरां दी पावन बाणी दे हीरे अनमोल सुचे मोती आप जी ग्रहण करके ले जांदे हो, क्योंकि सतगुरां दी पावन बाणी एक हीरे जवाहरातों तो बेशकीमती है। ता महाराज सच्चे पातशाह जी दी पावन बाणी अंदर भी जिक्र आया है, गुरसागर रतनी भरपूरे अमृत संत चुभे नहीं दूरे। सो इस पावन पवित्र अस्थान तो देशां विदेशां विच सिख संगतां भी बैठियां गुरु दा जस सरवण करदियां ने। भाई साहब भाई गुरदास जी भी अपने कबित सवैया अंदर हवाला देंदे ने। भाई साहब जी कहिंदे जैसे सकल जैसे तो सकल ने दपूर्ण समुंदर दिखै हंस मर जीवा निहचे प्रसाद प्रसाद पावे। जिवें समुंदर दे विच हीरे रतन ने, पर जिहड़ा मर जीवड़ा हंस है वह चुभी ला के विचों हीरे रतन जवाहरात प्राप्त कर लैंदा है। उत्थे हंस भी रहिंदे ने, बगले भी रहिंदे ने, डड्डू भी रहिंदे ने, पर उन्हां दी अवस्था कुछ होर है। भाई साहब जी कहिंदे ने ਉਹ ਹੀਰੇ ਜਵਾਹਰਾਤ ਚੁੱਭੀ ਮਾਰ ਕੇ ਵਿੱਚੋਂ ਜਿਹੜੀ ਉਹਦੀ ਖੁਰਾਕ ਹੈ ਉਹ ਕੱਢ ਲਿਆਉਂਦਾ ਹੈ। ਇਸੇ ਤਰ੍ਹਾਂ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਪਹਾੜਾਂ ਦੇ ਵਿੱਚ ਪਾਰਸ ਹੈ ਮਾਨਕ ਹੈ, ਪਰ ਉਹਦੇ ਵਿੱਚੋਂ ਹਾਰੀ ਸਾਰੀ ਬੰਦਾ ਜਾ ਕੇ ਉਹ ਵਸਤੂਆਂ ਪ੍ਰਾਪਤ ਨਹੀਂ ਕਰ ਸਕਦਾ। ਜਿਹੜਾ ਖਨਵਾਰ ਹੈ ਖੋਦਣ ਵਾਲਾ ਜਿਹਨੂੰ ਪਰਖ ਹੈ ਉਹ ਪਹਾੜਾਂ ਦੀਆਂ ਕੁੰਦਰਾਂ ਨੂੰ ਚੀਰ ਕੇ ਪਹਾੜਾਂ ਨੂੰ ਚੀਰ ਕੇ ਪਹਾੜਾਂ ਨੂੰ ਖੋਦ ਕੇ ਭਾਈ ਗੁਰਦਾਸ ਜੀ ਕਹਿੰਦੇ ਖਨਵਾਰਾ ਖਨ ਜਗ ਵਿਖੇ ਪ੍ਰਗਟਾਵੇ। ਇਸੇ ਤਰ੍ਹਾਂ ਤੀਸਰਾ ਹਵਾਲਾ ਭਾਈ ਗੁਰਦਾਸ ਜੀ ਦਿੰਦੇ ਨੇ, ਕਹਿੰਦੇ ਜੈਸੇ ਬਨ ਵਿਖੇ ਮਲਿਆਗਰ ਸੌਂਦਾ ਕਪੂਰ, ਜੰਗਲਾਂ ਦੇ ਵਿੱਚ ਚੰਦਨ ਹੈ ਸੌਂਦਾ ਕਪੂਰ ਹੈ, ਪਰ ਉਹ ਹਾਰੀ ਸਾਰੀ ਨੂੰ ਉਸਦੀ ਪਰਖ ਨਹੀਂ ਹੈ। ਸੋਧ ਕੇ ਸੁਭਾਸੀ ਸੁਭਾਸ ਬਹਿਸਾਵੇ। ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰਬਾਣੀ ਮੈਂ ਸਕਲ ਪਦਾਰਥ ਹੈ, ਕੋਈ ਐਸਾ ਪਦਾਰਥ ਨਹੀਂ ਹੈ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਨਹੀਂ ਹੈ। ਪਰ ਸ਼ਰਤ ਇਹ ਹੈ ਕਿ ਜੋਈ ਜੋਈ ਖੋਜੈ ਸੋਈ ਸੋਈ ਲਿਪ ਜਾਵੇ। ਜਿਹੜਾ ਜਿਹੜਾ ਇਸ ਪਾਵਨ ਬਾਣੀ ਦੇ ਵਿੱਚ ਜਿੰਨੀ ਗਹਿਰੀ ਚੁੱਭੀ ਮਾਰੇਗਾ ਉਹਨੇ ਜ਼ਿਆਦਾ ਹੀਰੇ ਜਵਾਹਰਾਤ ਸੁੱਚੇ ਮੋਤੀ ਉਸਨੂੰ ਪ੍ਰਾਪਤ ਹੋਣਗੇ। ਸਵਾਓ ਗੁਰੂ ਰਾਮਦਾਸ ਜੀ ਦੇ ਦਰ ਤੇ ਝੋਲੀਆਂ ਅੱਡੋ, ਪਾਵਨ ਬਾਣੀ ਦੇ ਸ਼ਬਦ ਰੂਪੀ ਸੁੱਚੇ ਮੋਤੀ ਆਪਣੀ ਝੋਲੀ ਵਿੱਚ ਪਾਓ ਤੇ ਗੱਜ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ, ਗੁਰ ਦਾ ਬਚਨ ਹਿਰਦੈ ਧਿਆਨ ਧਾਰੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਮੁਜਸਮੇ, ਬਾਣੀ ਕੇ ਗੋਹਿਤ ਗਰੀਬ ਨਵਾਜ ਸਤਿਗੁਰੂ ਜੀ। ਸਤਿਗੁਰੂ ਨੂੰ ਪਾਵਨ ਬਾਣੀ ਦੇ ਗੋਹਿਤ ਆਖਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀ ਕਿ ਇਹ ਦੋਤਾ ਜਿਹੜਾ ਬਾਣੀ ਦਾ ਗੋਹਿਥਾ ਹੈ, ਇਹਦੀ ਰਸਨਾ ਤੋਂ ਬਾਣੀ ਦੇ ਪ੍ਰਵਾਹ ਚੱਲਣਗੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਬਾਣੀ ਦੇ ਭੰਡਾਰ ਨੇ, ਪਿਓ ਦਾਦਾ ਪੜਦਾਦਿਓ ਕੁਲ ਦੀਪਕ ਅਜਰਾਵਰ ਨੱਤਾ, ਤਖਤ ਬਖਤ ਲੈ ਮੱਲਿਆ ਸ਼ਬਦ ਸੁਰਤ ਵਾਪਾਰ ਸਪੱਤਾ, ਗੁਰਬਾਣੀ ਭੰਡਾਰ ਭਰ ਕੀਰਤਨ ਕਥਾ ਰਹਿ ਰੰਗ ਰਤਾ। ਐਸੇ ਦੀਨ ਦਿਆਲ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸੋਈ ਰਾਗ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 740 ਤੇ ਅੱਜ ਦੇ ਪਾਵਨ ਮੁੱਖ ਵਾਕ ਅੰਦਰ ਹੁਕਮ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੇ ਭਾਈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਮੈਂ ਗੁਰੂ ਦੇ ਬਚਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਦਾ ਔਰ ਉਹਦੇ ਚਰਨਾਂ ਦਾ ਧਿਆਨ ਧਰਦਾ ਹਾਂ। ਗੁਰੂ ਦੇ ਬਚਨ ਕੀ ਨੇ, ਜਿਸ ਦੇ ਬਾਬਤ ਅਨੇਕਾਂ ਸ਼ਬਦ ਗੁਰਬਾਣੀ ਅੰਦਰ ਆਏ ਨੇ, ਕਿਉਂਕਿ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ, ਸਿੱਖ ਪੰਥ ਦੇ ਅਨਮੋਲ ਰਤਨ, ਬ੍ਰਹਮ ਗਿਆਨੀ, ਮਹਾਬਲੀ ਯੋਧੇ, ਸਿੱਖ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਵੀ ਹੈ, ਉਹ ਵੀ ਆਪਾਂ ਨਾਲ ਨਾਲ ਵਿਚਾਰ ਕਰਨੀ ਹੈ। ਤਾਂ ਸਾਹਿਬ ਜੀ ਦੇ ਪਾਵਨ ਆਏ ਹੋਏ ਮੁੱਖ ਵਾਕ ਦੀ ਇਸ ਸ਼ਬਦ ਨੂੰ ਆਧਾਰ ਬਣਾ ਕੇ ਅੱਜ ਸੱਚੇ ਪਾਤਸ਼ਾਹ ਰਹਿਮਤ ਕਰਨ, ਤਰਸ ਕਰਨ, ਆਪਣੀ ਮਹਿਮਾ ਕਰਵਾ ਲੈਣ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦਾ ਬਚਨ ਜਿਹੜਾ ਕਦੀ ਲਾਸ਼ਵੰਤ ਨੇ, ਜਿਹਨੂੰ ਪਾਣੀ ਡੋਬ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਆਪ ਬਖਸ਼ਿਸ਼ ਕਰਦੇ ਨੇ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਤਸਕਰ ਦੇ ਅਰਥ ਨੇ ਚੋਰ ਡਾਕੂ। ਬਾਹਰ ਦੀਆਂ ਵਸਤੂਆਂ ਤਾਂ ਭਾਵੇਂ ਚੋਰ ਚੁਰਾ ਕੇ ਲੈ ਜਾਣਗੇ, ਬੈਂਕਾਂ ਵਿੱਚ ਪਿਆ ਹੋਇਆ ਪੈਸਾ ਵੀ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ। ਬਾਹਰ ਦੇ ਦੁਨਿਆਵੀ ਰੂਪੀ ਧਨ ਨੂੰ ਖਤਰਾ ਹੈ, ਅੱਗ ਸਾੜ ਸਕਦੀ ਹੈ, ਪਾਣੀ ਵਿੱਚ ਡੁੱਬ ਸਕਦਾ ਹੈ, ਪਰ ਸਾਹਿਬ ਜੀ ਕਹਿੰਦੇ ਮੇਰੇ ਗੁਰੂ ਦੇ ਮੁਬਾਰਕ ਬਚਨ ਮੇਰੇ ਜਿੰਦ ਜਾਨ ਦੇ ਨਾਲ, ਮੇਰੀ ਆਤਮਾ ਦੇ ਨਾਲ ਵਸਦੇ ਨੇ, ਤੇ ਉਹਨਾਂ ਨੂੰ ਨਾ ਚੋਰ ਚੁਰਾ ਸਕਦਾ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ, ਉਹਨੂੰ ਅੱਗ ਸਾੜ ਨਹੀਂ ਸਕਦੀ। ਐਸੇ ਗੁਰੂ ਦੇ ਮੁਬਾਰਕ ਬਚਨ ਕਹਿੰਦੇ ਮੇਰੇ ਹਿਰਦੈ ਅੰਦਰ ਮੈਂ ਉਹਦਾ ਧਿਆਨ ਧਰਦਾ, ਸਤਿਗੁਰਾਂ ਦੀ ਕਿਰਪਾ ਸਦਕਾ। ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਗੁਰੂ ਦਾ ਨਾਮ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜੇ ਜਪਿਆ ਜਾਂਦਾ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਉੱਠਿਆ ਹੀ ਨਹੀਂ ਜਾਂਦਾ, ਬਾਣੀ ਨਹੀਂ ਪੜ੍ਹੀ ਜਾਂਦੀ ਜੇ ਗੁਰੂ ਦੀ ਪੂਰਨ ਕਿਰਪਾ ਨਾ ਹੋਵੇ ਤਾਂ। ਇਹ ਸਾਰੀ ਬਖਸ਼ਿਸ਼ ਸਾਹਿਬ ਜੀ ਕਹਿੰਦੇ ਮੇਰੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ ਮੈਂ ਆਪਣੇ ਪੂਰੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਉਹਦਾ ਧਿਆਨ ਧਰਦਾ, ਧਾਰਨ ਕਰਕੇ ਰੱਖਦਾ, ਟਿਕਾ ਕੇ ਰੱਖਦਾ ਹਾਂ। ਗੁਰ ਕੇ ਬਚਨ ਹਿਰਦੇ ਧਿਆਨ ਧਾਰੀ। ਫਿਰ ਸਾਹਿਬ ਜੀ ਕਹਿੰਦੇ ਨੇ ਉਹਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਦੀ ਕਿਰਪਾ ਦੇ ਨਾਲ ਬਖਸ਼ਿਸ਼ ਕੀ ਹੁੰਦੀ ਹੈ।
ਰਸੁਨਾ ਜਾਪ ਜਪੋ ਬੰਦਾ,
ਮੈਂ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਨੂੰ ਰਸਨਾ ਦੁਆਰਾ ਜਪਦਾ, ਰਸਨਾ ਦੁਆਰਾ, ਰਸਨਾ ਦੁਆਰਾ ਉਹਦਾ ਜਾਪ ਕਰਦਾ, ਵਾਹਿਗੁਰੂ ਵਾਹਿਗੁਰੂ। ਬੰਨ ਵਾਰੀ ਦੇ ਅਰਥ ਨੇ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ, ਸੰਸਾਰ ਇੱਕ ਬੰਨ ਹੈ, ਸੰਸਾਰ ਇੱਕ ਜੰਗਲ ਹੈ, ਇਹਦਾ ਮਾਲਕ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਬਨਵਾਰੀ ਕਿਸੇ ਬੰਦੇ ਦਾ ਨਾਮ ਨਹੀਂ, ਕਿਸੇ ਦੁਨਿਆਵੀ ਮਨੁੱਖ ਦਾ ਨਾਮ ਨਹੀਂ, ਕਿਸੇ ਦੇਵੀ ਦੇਵਤੇ ਦਾ ਨਾਮ ਨਹੀਂ, ਕਿਸੇ ਦੇਹਧਾਰੀ ਡੰਮੀ ਦਾ ਜਾਪ ਨਹੀਂ, ਆਪਣੇ ਗੁਰੂ ਦਾ, ਜਿਸ ਦੇ ਬਾਬਤ ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਸ ਪੂਰੇ ਗੁਰੂ ਦੇ ਜਿਹੜਾ ਅਧੂਰਾ ਨਹੀਂ, ਅਧੂਰੇ ਦੁਨੀਆਂ ਤੇ ਬੜੇ ਨੇ, ਜਿਸ ਦੇ ਬਾਬਤ ਮਹਾਰਾਜ ਕਹਿੰਦੇ ਘਰ ਘਰ ਹੋਏ ਬਹੇਗੇ ਰਾਮਾ ਕੋ ਕਿਸੀ ਸੇ ਸਰੇ ਨਾ ਕਾਮਾ। ਉਹਨਾਂ ਦੀ ਗੱਲ ਨਹੀਂ ਕੀਤੀ, ਦੁਨਿਆਵੀ ਤਾਂ ਨਾਸ਼ਵੰਤ ਨੇ, ਦੁਨਿਆਵੀ ਲੋਕ ਤਾਂ ਨਾਸ਼ਵੰਤ ਨੇ, ਜਿਹੜਾ ਮੇਰਾ ਪੂਰਾ ਗੁਰੂ ਹੈ, ਜਿਹੜਾ ਮੈਨੂੰ ਅੰਧੇਰੇ ਵਿੱਚੋਂ ਕੱਢ ਕੇ ਰੋਸ਼ਨੀ ਦਿਖਾਉਂਦਾ ਹੈ, ਉਹਦਾ ਮੈਂ ਰਸਨਾ ਦੇ ਦੁਆਰਾ ਸਿਮਰਨ ਕਰਦਾ, ਭਗਤੀ ਕਰਦਾ, ਨਾਮ ਜਪਦਾ ਹਾਂ। ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਅੰਦਰ, ਮੈਂ ਕਈ ਵਾਰੀ ਇੱਥੋਂ ਵੀ ਪਾਵਨ ਅਸਥਾਨ ਤੋਂ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੀ ਜਪ ਤੋਂ ਆਰੰਭ ਹੁੰਦੀ ਹੈ, ਸਾਰੀ ਬਾਣੀ ਜਪ ਤੋਂ ਆਰੰਭ ਹੁੰਦੀ ਹੈ ਕਿ ਜਪਣਾ ਹੈ। ਜਪਣਾ ਕਿਵੇਂ ਹੈ, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਾਰੀ ਬਾਣੀ ਜਪ ਤੋਂ ਲੈ ਕੇ 18, 10, 20 ਤੱਕ ਸਾਰੀ ਨਾਮ ਦੀ ਹੀ ਮਹਿਮਾ ਮਹਾਰਾਜ ਜੀ ਨੇ ਦਰਸਾਈ ਹੈ।
ਜਦੋਂ ਮਹਾਰਾਜ ਦੀ ਬਾਣੀ ਨੂੰ ਪੜੋਗੇ, ਸੁਣ ਸਾਖੀ ਮਨ ਜਪ ਪਿਆਰ, ਅਜਾ ਮਨ ਉਧਰਿਆ ਕਹੇ ਇੱਕ ਵਾਰ, ਗਲਕਾ ਉਧਰੀ ਹਰ ਕਹੇ ਤੋਤ, ਗਜਿੰਦਰ ਧਿਆਇਓ ਹਰ ਕੀ ਮੋਖ। ਇਹਨਾਂ ਸਾਰਿਆਂ ਨੇ ਵਾਹਿਗੁਰੂ ਪਰਮਾਤਮਾ ਨੂੰ ਜਪਿਆ ਤੇ ਤਾਂ ਹੀ ਉਹਨਾਂ ਦਾ ਭਗਤਾਂ ਦੇ ਵਿੱਚ ਨਾਮ ਆ ਗਿਆ। ਇਹ ਉਹ ਸਿਮਰਨ ਹੈ, ਉਹ ਵਾਹਿਗੁਰੂ ਪਰਮਾਤਮਾ ਦਾ ਕਰਤੇ ਦਾ ਭਜਨ ਹੈ, ਜਿਹਨੂੰ ਇੱਕ ਵਾਰ ਕਹਿਣ ਦੇ ਨਾਲ ਸਮੂਹ ਪਾਪ ਨਾਸ ਹੋ ਜਾਂਦੇ ਨੇ। ਲੱਖ ਮੜਿਆ ਕਰ ਏਕਟੇ ਏਕ ਰਤੀ ਲੈ ਪਾਹੇ। ਪਿਆਰਿਓ, ਜਿਵੇਂ ਲੱਖਾਂ ਮਣ ਲੱਕੜਾਂ ਇਕੱਠੀਆਂ ਕਰਕੇ ਉਹਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਨਹੀਂ ਨਾ ਚਾਹੀਦੀ, ਇੱਕ ਕੇਵਲ ਚਿੰਗਾਰੀ ਦੀ ਲੋੜ ਹੈ। ਉਹਨੂੰ ਲੱਖਾਂ ਨਹੀਂ, ਕਈ ਜਨਮਾਂ ਦੇ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਦਗਧ ਕਰਨ ਵਾਸਤੇ ਇੱਕ ਵਾਰ ਵਾਹਿਗੁਰੂ ਪਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਕਾਫੀ ਹੈ। ਹਜ਼ਾਰ ਵਾਰ ਜਪਣੇ ਤਾਂ ਕਿ ਇੱਕ ਵਾਰ ਕਹਿਣ ਦੀ ਜਾਂਚ ਆ ਜਾਵੇ, ਵਾਰ ਵਾਰ ਜਪਣੇ ਤਾਂ ਕਿ ਇੱਕ ਵਾਰ ਕਹਿਣ ਦੇ ਨਾਲ ਸਾਡਾ ਮਨ ਇਕਾਗਰ ਹੋ ਜਾਵੇ। ਏਕ ਚਿੱਤ ਜਹ ਏਕ ਸ਼ਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਸ ਤਰ੍ਹਾਂ ਕਰਕੇ ਇੱਕ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਕਾਫੀ ਹੈ ਲੱਖਾਂ ਪਾਪ ਨਾਸ ਕਰਨ ਵਾਲਾ। ਰਸਨਾ ਜਾਪ ਜਪੋ ਬਨਵਾਰੀ, ਮੈਂ ਉਹਦਾ ਨਾਮ ਰਸਨਾ ਦੁਆਰਾ ਜਪਦਾ। ਤੇ ਜਿਹੜੀ ਰਸਨਾ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਜਪਦੀ, ਸਭਨ ਅਤੇ ਗਿਣ ਗਿਣ ਕੇ ਗੁਰਬਾਣੀ ਵਿੱਚ ਦੱਸਿਆ, ਨੈਣ ਨਾ ਦੇਖੇ ਸਾਧ ਸੀ ਨੈਣ ਬਿਹਾਲਿਆ। ਹੁਣ ਸਾਧ ਦੇ ਜਦੋਂ ਅਰਥ ਆਉਂਦੇ ਨੇ, ਕੋਈ ਚਿੱਟੇ ਚੋਲੇ ਵਾਲਾ ਸਾਧ ਨਾ ਲੱਭਣ ਤੁਰ ਪਿਓ, ਸਾਧ ਦੇ ਅਰਥ ਨੂੰ ਗੁਰੂ। ਉਹਨਾਂ ਮਹਾਂਪੁਰਖਾਂ ਦਾ ਵੀ ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਵਾਰ ਵਾਰ ਕੀਤਾ ਹੈ, ਪਰ ਜਿੱਥੇ ਨਾਮ ਸਿਮਰਨ ਦੀ ਗੱਲ ਆਵੇਗੀ ਨਾ, ਜਪਣ ਦੀ ਗੱਲ ਆਵੇਗੀ, ਉੱਥੇ ਕੇਵਲ ਤੇ ਕੇਵਲ ਗੁਰੂ ਦੀ ਗੱਲ ਹੈ। ਸਾਧ ਦੇ ਅਰਥ ਗੁਰੂ ਲੈਣਾ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੰਦ ਘਾਲਿਆ, ਰਸਨਾ ਜਪੈ ਨਾ ਨਾਮ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਕਿਰਪਾ ਕਰੋ ਆਖੋ ਸਤਨਾਮ। ਰਸਨਾ ਨਾਮ ਹੀ ਨਹੀਂ ਜਪਦੀ, ਮਹਾਰਾਜ ਕੀ ਹੋਵੇਗਾ? ਸਾਹਿਬ ਜੀ ਕਹਿੰਦੇ ਤਿਲ ਤਿਲ ਕਰ ਕੱਟੀ ਹੈ, ਐਸੀ ਰਸਨਾ ਤੇ ਕੱਟ ਦੇਣਾ ਚਾਹੀਦਾ ਹੈ, ਸਜ਼ਾ ਦੇਣੀ ਚਾਹੀਦੀ ਹੈ। ਤਾਂ ਮਹਾਰਾਜ ਕਹਿੰਦੇ ਮੇਰੀ ਜਿਹੜੀ ਰਸਨਾ ਹੈ ਨਾ, ਉਹ ਨੁੰਦਿਆ ਚੁਗਲੀ ਵੱਲੋਂ ਹਟ ਕੇ ਨਾਮ ਕਹਿਤ ਗੋਬਿੰਦ ਕਾ ਸੋਚੀ ਪਈ ਰਸਨਾ। ਜਿਵੇਂ ਭਾਂਡੇ ਦੇ ਵਿੱਚ ਵਸਤੂ ਪਾਉਣੀ ਹੋਵੇ ਨਾ, ਭਾਂਡੇ ਨੂੰ ਸੁੱਚਿਆ ਕਰਨਾ ਪੈਂਦਾ, ਇਸੇ ਤਰ੍ਹਾਂ ਰਸਨਾ ਨੂੰ ਨਾਮ ਦੇ ਦੁਆਰਾ ਸੁੱਚਿਆ ਕੀਤਾ ਜਾ ਸਕਦਾ ਹੈ। ਭਾਂਡੇ ਨੂੰ ਸੁੱਚਾ ਕਰਨ ਵਾਸਤੇ ਪਾਣੀ ਹੈ, ਸਾਬਣ ਹੈ, ਕਈ ਤਰ੍ਹਾਂ ਦੇ ਸਾਧਨ ਨੇ, ਪਰ ਰਸਨਾ ਨੂੰ ਸੁੱਚੀ ਕਰਨ ਵਾਸਤੇ ਕਹਿਣਾ ਪਵੇਗਾ ਸਤਨਾਮ ਸ੍ਰੀ ਵਾਹਿਗੁਰੂ, ਵਾਰ ਵਾਰ ਕਹਿਣਾ ਪਵੇਗਾ। ਸੋ ਮਹਾਰਾਜ ਕਹਿੰਦੇ ਮੈਂ ਬਨਵਾਰੀ ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ, ਮੈਂ ਉਹਦਾ ਨਾਮ ਜਪਦਾ ਰਸਨਾ ਦੁਆਰਾ।
ਸਫਲ ਮੂਰਤ ਦਰਸ਼ਨ ਬਲਿਹਾਰੀ,
ਮੈਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਜਿਹੜਾ ਉਹਦਾ ਦਰਸ਼ਨ ਹੈ, ਜਿਹੜਾ ਸਫਲ ਹੈ, ਜਿਹਦੇ ਦਰਸ਼ਨ ਕੀਤੇ ਆ, ਜਿਹਦੀ ਮੂਰਤ ਦੇਖੇ ਆ, ਜਿਹਦਾ ਮੁਬਾਰਕ ਦਰਸ਼ਨ ਕੀਤੇ ਆ, ਹਿਰਦਾ ਖੜਾਓ ਵਿੱਚ ਆ ਜਾਵੇ, ਜਿਹਦੇ ਦਰਸ਼ਨ ਕੀਤੇ ਆ, ਜੰਮਣ ਮਰਨਾ ਹੀ ਕੱਟਿਆ ਜਾਵੇ। ਭੱਟਾ ਨੇ ਤੇ ਗੁਰਬਾਣੀ ਅੰਦਰ ਕਹਿ ਦਿੱਤਾ ਹੈ ਨਾ ਕਿ ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਤੇਰੀ ਅੰਮ੍ਰਿਤਮਈ ਦ੍ਰਿਸ਼ਟੀ ਜਿਹਦੇ ਉੱਪਰ ਪੈਂਦੀ ਹੈ, ਜਿਹਨੇ ਤੇਰੇ ਦਰਸ਼ਨ ਕਰ ਲਏ, ਉਹਦਾ ਜੰਮਣ ਮਰਨਾ ਕੱਟਿਆ ਗਿਆ, ਉਹ ਆਵਾਗਾਉਣ ਦੇ ਚੱਕਰ ਤੋਂ ਬਚ ਗਿਆ। ਸੋ ਕਹੋ ਟਲ ਗੁਰ ਸੇਵੀਏ, ਅਹਿਮਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਮੈਂ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਬਲਹਾਰ ਜਾਂਦਾ। ਬਲਹਾਰ ਦੇ ਅਰਥ ਨੇ ਆਪਣੀ ਸ਼ਕਤੀ ਕਿਸੇ ਦੇ ਅੱਗੇ ਹਾਰ ਦੇਣੀ। ਬਲਹਾਰ ਸ਼ਬਦ ਅਸੀਂ ਕਈ ਵਾਰੀ ਸਰਵਣ ਕੀਤਾ ਹੈ, ਕੁਰਬਾਨ ਵੀ ਕਿਹਾ ਜਾਂਦਾ ਹੈ, ਹੋ ਕੁਰਬਾਨੀ ਤੇਰੇ ਸੇਵਕ ਹਾਂ। ਕੁਰਬਾਨ ਬਲਹਾਰ ਜਾਣਾ, ਸਦਕੇ ਜਾਣਾ, ਆਪਣਾ ਬਲਹਾਰ ਦੇਣਾ। ਕਹਿੰਦੇ ਮੈਂ ਆਪਣੇ ਸਤਿਗੁਰਾਂ ਦੇ ਦਰਸ਼ਨ ਤੋਂ ਸਫਲ ਮੂਰਤ ਤੋਂ ਬਲਹਾਰ ਜਾਂਦਾ ਹਾਂ।
ਚਰਨ ਕਮਲ ਮਨ ਪ੍ਰਾਣ ਆਧਾਰੀ,
ਕਮਲਵਤ ਗੁਰੂ ਦੇ ਚਰਨ, ਕਮਲਵਤ ਜਿਹੜੇ ਖਿੜੇ ਹੋਏ ਨੇ, ਕਮਲ ਖਿੜਿਆ ਰਹਿੰਦਾ ਹੈ, ਕਮਲ ਤਾਂ ਚਿੱਕੜ ਦੇ ਵਿੱਚ ਵੀ ਖਿੜ ਜਾਂਦਾ ਹੈ, ਭਾਈ ਸੰਤੋਖ ਸਿੰਘ ਜੀ ਜਦੋਂ ਚੂੜਾਮਣ ਕਵੀ ਸਿੱਖ ਕੌਮ ਦਾ ਮਹਾਨ ਗ੍ਰੰਥ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅੰਦਰ ਜ਼ਿਕਰ ਕਰਦੇ ਨੇ ਨਾ, ਕਿਤੇ ਕਹਿੰਦੇ ਮੇਰੇ ਗੁਰੂ ਦੇ ਚਰਨ ਕਮਲ ਵਰਗੇ ਨਹੀਂ, ਪਰ ਫਿਰ ਕਿਤੇ ਨਾ ਕਿਤੇ ਵਿੱਚ ਜਾ ਕੇ ਕਹਿੰਦੇ ਕਮਲ ਵਰਗੇ ਨਹੀਂ, ਮੇਰੇ ਗੁਰੂ ਦੇ ਚਰਨ ਗੁਰੂ ਦੇ ਚਰਨਾਂ ਵਰਗੇ ਹੀ ਨੇ। ਭਾਵਨਾ ਬਣਾਉਣੀ ਪਵੇਗੀ ਨਾ, ਕਿਉਂਕਿ ਕਮਲ ਦੇ ਵਿੱਚ ਅਵਗੁਣ ਹੈ। ਭਵਰਾ ਆਇਆ ਪਿਆਰ ਕਰਦਾ ਹੈ ਨਾ, ਭਵਰਾ ਆਇਆ ਕਮਲ ਤੇ ਬੈਠ ਗਿਆ, ਉਹ ਪਿਆਰ ਦੇ ਵਿੱਚ ਆਪਣੇ ਆਪ ਨੂੰ ਨਿਸ਼ਾਵਰ ਕਰਨ ਵਾਸਤੇ ਆਇਆ, ਰੀਝ ਕੇ ਆਇਆ ਕਿ ਮੈਂ ਆਪਣੇ ਮਿੱਤਰ ਨੂੰ ਮਿਲਾਂ, ਪਰ ਕਮਲ ਨੇ ਉਸਦੀ ਜਾਨ ਲੈ ਲਈ, ਭਵਰੇ ਦੀ ਜਾਨ ਲੈ ਲਈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਦੇ ਚਰਨ ਕਿਸੇ ਦੀ ਜਾਨ ਲੈਂਦੇ ਨਹੀਂ, ਗੁਰੂ ਦੇ ਚਰਨ ਜੀਵਨ ਦਾਨ ਦਿੰਦੇ ਨੇ। ਇੱਥੋਂ ਜੀਵਨ ਮਿਲਦਾ ਹੈ, ਇੱਥੋਂ ਜ਼ਿੰਦਗੀਆਂ ਮਿਲਦੀਆਂ ਨੇ। ਇਸ ਕਰਕੇ ਕਮਲ ਵੱਤ ਵੀ ਗੁਰੂ ਦੇ ਚਰਨ ਕਿਹਾ ਹੈ, ਚਰਨ ਕਮਲ ਮਨ ਪ੍ਰਾਣ ਆਧਾਰੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਕਮਲ ਚਰਨ, ਮੁਬਾਰਕ ਚਰਨ, ਉਹਨਾਂ ਨੂੰ ਮੈਂ ਆਪਣੇ ਪ੍ਰਾਣਾਂ ਦਾ ਆਧਾਰ, ਮੈਨੇ ਆਸਰਾ ਬਣਾ ਲਿਆ ਪ੍ਰਾਣਾਂ ਦਾ ਆਧਾਰ। ਗੁਰੂ ਦੇ ਮੁਬਾਰਕ ਕੋਮਲ ਚਰਨਾਂ ਨੂੰ, ਕਮਲਵਤ ਚਰਨਾਂ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲਿਆ, ਪ੍ਰਾਣਾਂ ਦਾ ਆਸਰਾ ਬਣਾ ਲਿਆ। ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਮੇਰੇ ਮਾਲਕ।
ਸਾਧ ਸੰਗ ਜਨਮ ਮਰਨ ਨਿਵਾਰੀ।
ਫਿਰ ਕੀ ਕੀਤਾ, ਜਦੋਂ ਗੁਰੂ ਦੀ ਅਪਾਰ ਬਖਸ਼ਿਸ਼ ਮਰੰਮਤ ਹੋਈ, ਸਾਧ ਸੰਗਤ ਦੇ ਨਾਲ ਮਿਲ ਬੈਠ ਕਰਕੇ ਸਾਹਿਬ ਜੀ ਕਹਿੰਦੇ ਜੰਮਣ ਮਰਨ ਵੀ ਨਿਵਾਰ ਲਿਆ, ਉਹ ਵੀ ਖਤਮ ਕਰ ਲਿਆ। ਸਭ ਤੋਂ ਵੱਡਾ ਦੁੱਖ ਪਤਾ ਕੀ ਮੰਨਿਆ, ਬਾਰ ਬਾਰ ਜੰਮਣਾ ਤੇ ਬਾਰ ਬਾਰ ਮਰਨਾ, ਮਾਤਾ ਦੇ ਗਰਭ ਵਿੱਚ ਬਾਰ ਬਾਰ ਆਉਣਾ, ਇਸ ਨੂੰ ਬੜਾ ਵੱਡਾ ਦੁੱਖ ਆਖਿਆ। ਮਾਤਾ ਦੇ ਗਰਭ ਨੂੰ ਗੁਰਬਾਣੀ ਅੰਦਰ ਦੁੱਖ ਦਾ ਸਾਗਰ ਆਖਿਆ, ਮਾਤ ਗਰਭ ਦੁੱਖ ਸਾਗਰੋ ਪਿਆਰੇ ਤਹਿ ਆਪਣਾ ਨਾਮ ਜਪਾਇਆ। ਬਾਹਰ ਕਾਢ ਦੁੱਖ ਪਸਰਿਆ ਪਿਆਰੇ, ਮਾਇਆ ਮੋਹ ਵਧਾਇਆ। ਮਾਤਾ ਦੇ ਗਰਭ ਤੋਂ ਛੁਟਕਾਰਾ ਮਿਲ ਗਿਆ, ਆਉਣ ਜਾਣ ਦਾ ਚੱਕਰ ਖਤਮ ਹੋ ਗਿਆ। ਕਿਵੇਂ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੁਤਰਿਆ। ਜਿਸ ਪਾਵਨ ਪਵਿੱਤਰ ਜਗ੍ਹਾ ਤੇ ਤੁਸੀਂ ਬੈਠੇ ਹੋ ਨਾ, ਇਹਨੂੰ ਸਤਸੰਗਤ ਕਹਿੰਦੇ ਨੇ। ਇੱਥੇ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਮਨੁੱਖ ਆ ਕੇ ਬੈਠ ਜਾਵੇ, ਚੋਰ ਬੈਠ ਜਾਵੇ, ਠੱਗ ਬੈਠ ਜਾਵੇ, ਬੇਅਮਰਤੀਆਂ ਬੈਠ ਜਾਵੇ, ਨਿੱਤ ਦਾ ਸ਼ਰਾਬੀ ਬੈਠ ਜਾਵੇ, ਪਰ ਇਸ ਨੂੰ ਕਿਹਾ ਕੀ ਜਾਂਦਾ, ਸਾਧ ਸੰਗਤ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਠੀਕ ਉਸੇ ਤਰ੍ਹਾਂ ਜਿਵੇਂ ਸਮੁੰਦਰ ਦੇ ਵਿੱਚ ਨਦੀਆਂ ਨਾਲੇ ਟੋਭੇ ਜਾ ਕੇ ਮਿਲ ਜਾਂਦੇ ਨੇ, ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀ, ਉਹ ਫਿਰ ਨਦੀਆਂ ਨਾਲੇ ਵੱਖਰੇ ਨਹੀਂ ਰਹਿੰਦੇ, ਉਹ ਫਿਰ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਇਸ ਸਤਸੰਗਤ ਦੇ ਵਿੱਚ ਆਣ ਕੇ ਬੈਠ ਕੇ ਗੁਰੂ ਦਾ ਹੀ ਰੂਪ ਹੋ ਜਾਂਦੇ ਨੇ। ਇਹ ਸੰਗਤ ਦਾ ਹੀ ਮਹਾਰਾਜ ਜੀ ਨੇ ਮਹਾਤਮ ਦੱਸਿਆ ਕਿ ਸਾਧ ਸੰਗ ਜਨਮ ਮਰਨ ਨਿਵਾਰੀ, ਜੰਮਣ ਮਰਨ ਦਾ ਗੇੜ ਹੀ ਖਤਮ ਹੋ ਜਾਂਦਾ ਹੈ। ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ।
ਗੁਰੂ ਦੀ ਅੰਮ੍ਰਿਤਮਈ ਕਥਾ, ਅਕਥ ਕਥਾ, ਅਕਾਲ ਪੁਰਖ ਵਾਹਿਗੁਰੂ ਦੀ ਨਾ ਕਥੀ ਜਾਣ ਵਾਲੀ ਕਥਾ, ਜਿਸ ਦੇ ਬਾਬਤ ਮਹਾਰਾਜ ਗਰੀਬ ਨਿਵਾਜ ਪਾਵਨ ਬਾਣੀ ਅੰਦਰ ਵੀ ਜ਼ਿਕਰ ਕਰਦੇ ਨੇ। ਭਾਈ ਸੰਤੋਖ ਸਿੰਘ ਜੀ ਨੇ ਵੀ ਕਥਾ ਦਾ ਮਹਾਤਮ ਦੱਸਿਆ, ਸੁਣੋ ਵਿਸ਼ਾਲ ਕਥਾ ਕੋ ਫਲ ਹੈ, ਝੜੀ ਲਾਏ ਜੈਸੇ ਬਰਖਤ ਜਲ ਹੈ। ਇਸ ਨੂੰ ਮਹਾਰਾਜ ਦੀ ਪਾਵਨ ਬਾਣੀ ਅੰਦਰ ਸਭ ਤੇ ਉੱਤਮ ਹਰ ਕੀ ਕਥਾ ਕਿਹਾ, ਹਰ ਕੀ ਕਥਾ ਕਹਿ ਕੇ ਸਤਿਕਾਰਿਆ। ਮਹਾਰਾਜ ਕਹਿੰਦੇ ਅੰਮ੍ਰਿਤਮਈ ਕਥਾ ਨੂੰ ਸੁਣ ਕੇ ਮੈਂ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਕੰਨਾਂ ਦੁਆਰਾ ਸੁਣ ਕੇ, ਕਰਨ ਦੁਆਰਾ ਸੁਣ ਕੇ ਮੈਂ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਆਸਰਾ ਬਣਾ ਲਿਆ, ਭਵਜਲ ਤੋਂ ਪਾਰ ਹੋਣ ਵਾਸਤੇ ਮੇਰਾ ਸਾਧਨ ਬਣ ਗਿਆ। ਬਣਿਆ ਕਿਵੇਂ, ਜਦੋਂ ਅੰਮ੍ਰਿਤਮਈ ਕਥਾ ਨੂੰ ਮੈਂ ਕੰਨਾਂ ਦੁਆਰਾ ਸੁਣ ਕੇ ਆਪਣੇ ਜੀਵਨ ਦਾ ਆਧਾਰ ਬਣਾਇਆ।
ਕਾਮ ਕ੍ਰੋਧ ਲੋਭ ਮੋਹ ਤਜਾਰੀ।
ਬਖਸ਼ਿਸ਼ ਕੀ ਹੋਈ, ਕਾਮ ਕ੍ਰੋਧ ਲੋਭ ਤੇ ਮੋਹ ਕਹਿੰਦੇ ਇਹ ਤੱਜ ਗਏ, ਮੈਨੂੰ ਛੱਡ ਗਏ, ਚਲੇ ਗਏ, ਭਾਵ ਭੱਜ ਗਏ। ਜਦੋਂ ਗੁਰੂ ਦੀ ਰਹਿਮਤ ਹੋਈ, ਗੁਰੂ ਦੀ ਸੰਗਤ ਕੀਤੀ, ਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਜਾਪ ਕੀਤਾ, ਕਾਮ ਨੂੰ त्याग के फिर सच्यार मनुख बन गए। क्रोध नू त्याग के हिरदे अंदर शांति आ गई। लोभ नू त्याग करके गुरु की बख्शिश द्वारा जीवन सथिर हो गया, जीवन सिदक विच आ गया। मोह नू त्याग करके मनुख जमण मरण के गेड़ तो खत्म हो गया। यह जंजाल ने, काम क्रोध लोह मोह हंकार ये जंजाल ने। पातशाह जी ने इन्होंने चोर भी आख्या, ठग भी आख्या। महाराज सच्चे पातशाह जी कहिंदे इस देही दे अंदर वसदे भी पंजे कट्ठे ही ने। यह परिवार है पूरा पूरा, यह पूरा परिवार ही आउंदा है। काम आउंदा है, क्रोध लोभ मोह हंकार भी नाल ही आ जांदे ने, क्योंकि मैंबर ने ना सारे कट्ठे। साहब जी कहिंदे इन्हां दा गुरु की कृपा सदका यह तज गए, छड गए। कई बार बाणी की पंक्ति बड़े प्यार दे नाल गुण गुणाउंदे हुंदे आ ना कि नस वलो किल विखो करता घर आया, करता अकाल पुरख वाहिगुरु मेरे घर विच आ गया है, तुसी नस जाओ भज जाओ। ये तज गए छड गए जो गुरु की रहमत वरती।
हेड़ नाम दान इस नाम सुचारी,
गुरु ने रहमत करके बख्शिश करके नाम दान दान करना। धन गुरु नानक साहब जी का सिद्धांत यही है ना, दसा नवा की किरत कर लो। जे किरत नहीं करेगा ना तो किरत करद्या करद्या नाम नहीं जपेगा, फिर तू वंड के भी नहीं छक सकता, तेरे अंदर दया नहीं आ सकती। किरत करनी है, नाम जपना है, तो वंड के छकना है। दृढ़ दृढ़ मेरे सतगुरां ने दृढ़ करा दिता कि भाई तू ए नाम दान इशनान नू मुख रखना है। भाई मरदाना जी नू धन गुरु नानक साहब जी बचन कर दे, मरदानिया तेन बचन याद रखी, पैर रात रही उठी वाहेगुरु परमात्मा का भजन करी, इशनान करके लोड़वंद की मदद करी, ते अपना दाड़ा सुचा रखी, भाव इन जूठा ना करी। जूठा तो भाव कैंची ना लाई। मैं कई बार सोचता हूं भाई मरदाना किड्डा भागा वाला गुरसिख सी, ब्रह्म ज्ञानी सी, तिने बचनों ने मरदे दम तक गुरु नानक साहब जी दे मन्ने, ते सदा वास्ते गुरु नानक दे चरणा च अभेद हो गया। दृढ़ मेरे गुरु ने दृढ़ करा दिता कि नाम जप दान भी कर, इशनान भी कर। कर इशनान सिमर प्रभ अपना मन तन पै रोगा। सुचारी भाव सुचा रख अपने जीवन में, विषय विकारा वालों उच्चा चुक के ना सुचा रख इस, काम क्रोध लोह मोह हंकार त्याग के विषय विकारा वालों अपने आप में सुचा रखना। अज जिन्हां दे आपां याद विच जुड़ बैठे हैं ना, सिख कौम के महान जरनैल, सिख कौम के अनमोल रतन ब्रह्म ज्ञानी, अजकल तो असीं जने खने नूं ब्रह्म ज्ञानी कही जाने हैं। साडी पता नहीं फितरत ही बन गई है कि जिन्हें कई महापुरखों के उच्चे सुचे जीवन ने, चिट्टे चोले पाए असीं झट कह दिंदे हैं कि ब्रह्म ज्ञानी है, पर ब्रह्म ज्ञान की अवस्था वेखनी है ना। श्री अकाल तख्त साहब के पिछले पासे सिख कौम के महान जरनैल बाबा गुरबख्श सिंह जी के अस्थान के दर्शन कराया करो। परिक्रमा के विच ब्रह्म ज्ञानी की पहचान करनी है, शहीद बाबा दीप सिंह जी के पावन बंगे के दर्शन कराया करो। ब्रह्म ज्ञानी की असल ब्रह्म ज्ञानी की तुसी पहचान करनी है, 1984 के बने उन्हां महान शहीदां की यादगार के दर्शन कराया करो, जिन्हां की अगवाई संत ज्ञानी जरनैल सिंह खालसा पिंडरां वाले कर रहे सन। ब्रह्म ज्ञानी जिन्होंने अपने जीवन में आचरण में विषय विकारा वालों सुचिया रखिया, नाम जप के एवें नहीं मन बस आवे नानका जे पूर्ण कृपा होए, एवें नहीं मन बस में आ सकता, विषय विकारा तो एवें नहीं खेड़ा सुट सकता। तो उस महापुरख ने जिदे इतिहास में बहुत ही अणगौलिया किया गया है, बहुता इतिहास लिखिया नहीं गया शहीद बाबा गुरबख्श सिंह जी का। बाबा गुरबख्श सिंह जी का जो आप इतिहास पढ़ते हैं ना, लील पिंड खेल कर लागे है उतों के जन्म होया, तो कहिंदे 11 साल की उम्र में माता पिता को लैके बाबा गुरबख्श सिंह जी, माता पिता जी के नाल पक्के तौर पर कलगीधर दशमेश पिता साहिबे कमाल श्री गुरु गोबिंद सिंह महाराज के चरणों में श्री आनंदपुर साहब चले जाते हैं। संखेप जहा इतिहास मैं थोड़े न साझा कर रहा, क्योंकि जिस सूरमे ने सचखंड श्री हरिमंदर साहब की अजमत की खातर कुर्बानी दी है, तीह हजार के नाल मुकाबला किया, एवं नहीं होया, गुरु की रहमत वरती है। 12 साल की उम्र में शहीद बाबा गुरबख्श सिंह जी ने जो 1699 की विसाखी अमृतपान कराया, क्योंकि 1688 का बाबा जी का जन्म है, जो इन्हों का पिछोकर पढ़ते हैं, इतिहास पढ़ते हैं, 1699 की विसाखी में जो पंज प्यारे साहबानों अमृतपान कराया है, पंज प्यारे साजे कलगीधर पातशाह जी ने, भाई दया सिंह जी, और उन्हें पंजा प्यारियां ने जो छोटे साहबजादियां ने वड्डे साहबजादियां नूं मातावां नूं अमृतपान कराया, शहीद बाबा दीप सिंह जी ने अमृतपान किया, भाई देसा सिंह, भाई चौपा सिंह, सारे गुरसिखां ने अमृतपान किया, ते उस समय 1699 की विसाखी में शहीद बाबा गुरबख्श सिंह जी की उम्र 12 साल की सी। अजकल कहिंदे ने अमृतपान क्यों करवाउणा है जी, तां इहदी कीड़ी उम्र है, इहदे को कड़े सांभिया जाणा है, सामना तो मां बाप ने है ना। कई बार जदों आपां परिक्रमा च सचखंड श्री हरिमंदर साहब नमस्कार करन वास्ते जांदे आ ना, सियाणियां मावां 6-6 महीनियां दे बच्चियां दे सिर कज के जांदियां ने, ते इक मां कह रही, उहदे नाल आई हुई माता कह रही सी, इहदा कोई सिर ढक के इहनूं की पता है, ते उह मां सियाणी सी कहिंदी, माता जे इह बच्चा है ते आपां ते नहीं ना बच्चे, आपां ते सिर ढकणा है ना। कहिंदी 12 साल का बच्चा की हुंदा है, मैनूं माफ कर दिओ, पावन पवित्र स्थान तो मैं बेनती कर लगा, 7-7 साल के 10-10 साल के 12-12 साल के बच्चे अज केस कतल कराई फिरदे ने, कौन करवाउंदा है, आप तो नहीं गए हजामी की दुकान पर, कोई परिवार का मैंबर ही लैके गया है ना, कोई वड्डा मैंबर ही लैके गया होगा ना। 12 साल की उम्र में शहीद बाबा गुरबख्श सिंह जी ने अमृतपान किया उन्होंने पंज प्यारे साहबानों के कोलों, ते गुरमुख प्यारे जदों अहमद शाह अबदाली ने इस भारत वर्ष में लुटन वास्ते हमले किए, इन्हें सोन की चिड़ी कहा जाता सी, भारत वर्ष में बड़े हमले किए, पर हर हमले का जवाब सिंह ने दिता, बड़ा दुखी होया अहमद शाह अबदाली। एक हमला उन्हें 1762 में सिखा ते किया है, सिखा नेश तो नाबूद करने वास्ते, छोटा जहा इतिहास तुहाडे नाल साझा करके खिमा मंग लैणी है, समा सीमित है, 2 पंक्तियां पावन शब्द दीआं अजे विचार अधीन ने, क्योंकि अज दा महान इतिहासक स्थान दिन है, ते सचखंड श्री हरिमंदर साहब दी ही अजमत दे लई उन्हां कुरबानी कीती, समय समय दे नाल जिन्हां जिन्हां ने कुरबानियां कीतियां उन्हां दीआं यादगारां सिख कौम ने स्थापित कीतियां, उन्होंने दिन मनाए जाते हैं। अजोके समय के जो समय दिया सरकार 1984 में सचखंड श्री हरिमंदर साहब से अटैक किया, सूरमिया ने बदला लिया, भाई सतवंत सिंह, बेअंत सिंह, भाई हरजिंदर सिंह, भाई सुखदेव सिंह सुखा, उन्होंने यादगार भी अज श्री अकाल तख्त साहब से मनाई जा, सिख कौम कभी एकत कण नहीं बन सकती, उन्होंने याद किया जाना है रही दुनिया तक, तो जिन्होंने इस सचखंड श्री हरिमंदर साहब की अजमत में बिगाड़े हैं उन्होंने कबर से अज दीवा भी नहीं कोई बलता। किसी शायर ने लिखे है, कहिंदा तेनों खुदा ने दिती बादशाही, बाहां साडियां च बाहू बल दिता, तू ओदी मखलूक का नाश किया, तेरे नाश नूं असां उथल दिता, साडे दरां ते हुंदी है दीपमाला, साडे मेले शहीदां दे लगणे ने, तेरी कबर वल किसे झाकणा नहीं, ना ही हशर तीक दीवे बलणे ने। अज उन्हां दीआं यादगारां मनाईआं जांदीआं ने, उन्हां दे शहीदी अस्थानां ते दीपमाला हुंदी है, रौनकां लगीआं होईआं ने, पर उन्हां दुष्टां दीआं कबरां दे उपर अज दीवा बत्ती करन वाला भी कोई नहीं बचिआ, खत्म हो गए, नेश तो नबूद हो गए। याद रखियो सचखंड श्री हरिमंदर साहब वाल जिन्हें भी कैड़ी अख ना तकिया, हशर ओदा अहमद शाह अबदाली वर्गा ही कीता सिंघां ने। ਭਾਵੇਂ ਉਹ ਨਾਦਰ ਸ਼ਾਹ ਹੋਵੇ, ਭਾਵੇਂ ਮੱਸਾ ਰੰਗੜ ਹੋਵੇ, ਭਾਵੇਂ ਸਮੇਂ ਦੀਆਂ ਸਰਕਾਰਾਂ ਹੋਣ, ਹਸ਼ਰ ਉਹਨਾਂ ਦਾ ਉਹਨਾਂ ਵਰਗਾ ਹੋਇਆ। ਸਮੇਂ ਦੇ ਨਾਲ ਸਿੰਘਾਂ ਨੇ ਭਾਜੀ ਮੋੜੀ ਹੈ, ਅੱਜ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ ਤੇ ਅੱਜ ਉਸ ਮਹਾਨ ਸੂਰਬੀਰ ਦਾ ਦਿਨ ਹੈ। ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਤੇ ਉਹਨਾਂ ਦੇ 30 ਸਾਥੀ ਨਾਲ। ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੇ ਜੀਵਨ ਬਾਰੇ ਲਿਖਿਆ, ਕਹਿੰਦੇ ਪੈਰ ਰਾਤ ਰਹਿੰਦੀ ਉੱਠਦੇ ਨੇ। ਹਰ ਸਿੱਖ ਦਾ ਫਰਜ਼ ਹੈ ਪੈਰ ਰਾਤ ਰਹਿੰਦੀ ਉੱਠਣਾ। ਤੇ ਕਹਿੰਦੇ ਸਰਬਲੋਹ ਦੀ ਮਾਲਾ ਫੇਰਦੇ ਸਨ ਸਿਮਰਨ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ। ਸਿੱਖਾਂ ਯਾਦ ਰੱਖੀ, ਜਦੋਂ ਤੂੰ ਆਪਣੇ ਆਪ ਨੂੰ UNO ਦੇ ਵਿੱਚ ਰਜਿਸਟਰਡ ਕਰਾਉਣਾ ਹੈ ਨਾ ਕਿ ਮੈਂ ਵੱਖਰੀ ਕੌਮ ਹਾਂ, ਉੱਥੇ ਤੇਰੇ ਤੇ ਸਵਾਲ ਹੋਣਾ ਹੈ ਕਿ ਤੂੰ ਵੱਖਰੀ ਕੌਮ ਹੈ। ਸਭ ਤੋਂ ਪਹਿਲਾਂ ਤੇਰੀ ਯੂਨੀਫਾਰਮ ਕੀ ਹੈ? ਗੁਰੂ ਸਾਹਿਬ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਸਾਡੇ ਤੇ ਰਹਿਮਤ ਕੀਤੀ, ਸਾਨੂੰ 5 ਕਕਾਰਾਂ ਦੀ ਯੂਨੀਫਾਰਮ ਪਾ ਦਿੱਤੀ। ਅੱਜ ਅਖੌਤੀ ਪ੍ਰਚਾਰਕਾਂ ਨੂੰ ਸਾਡੇ ਬਾਣੇ ਦੇ ਵਿੱਚ ਸਾਡੇ ਵਿੱਚ ਵਾਰ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ 5 ਕਕਾਰ ਪਹਿਨਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਸਾਬਤ ਕਰਨਾ ਤੁਸੀਂ ਵੱਖਰੀ ਕੌਮ ਨਹੀਂ। ਦੂਜੀ ਨਿਸ਼ਾਨੀ ਤੇਰੇ ਕੋਲੋਂ ਪੁੱਛੀ ਜਾਵੇਗੀ ਕਿ ਤੇਰਾ ਧਾਰਮਿਕ ਕੇਂਦਰ ਕਿਹੜਾ ਹੈ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ। ਤੀਸਰਾ, ਤੇਰੇ ਕੋਲੋਂ ਪੁੱਛਿਆ ਜਾਵੇਗਾ ਤੂੰ ਵੱਖਰੀ ਕੌਮ ਲਈ UNO ਦੇ ਵਿੱਚ ਰਜਿਸਟਰਡ ਕਰਾਉਣਾ ਆਪਣਾ ਨਾਮ, ਤੇਰੇ ਕੋਲ ਧਾਰਮਿਕ ਗ੍ਰੰਥ ਕਿਹੜਾ? ਪਾਵਨ ਮੁਕੱਦਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਸਾਨੂੰ ਬਾਣੇ ਨਾਲੋਂ ਤੋੜਿਆ ਜਾ ਰਿਹਾ ਹੈ, ਸਾਨੂੰ ਬਾਣੀ ਦੇ ਨਾਲੋਂ ਤੋੜਿਆ ਜਾ ਰਿਹਾ ਹੈ, ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ, ਸੁਚੇਤ ਹੋਣਾ ਪਵੇਗਾ। ਬਾਬਾ ਗੁਰਬਖਸ਼ ਸਿੰਘ ਜੀ ਸਰਬਲੋਹ ਦੀ ਮਾਲਾ ਪਹਿਨਦੇ ਨੇ, ਮਾਲਾ ਦਾ ਜਾਪ ਕਰਦੇ ਨੇ, ਚਿੱਟੇ ਕਛਹਿਰੇ ਇਤਿਹਾਸ ਵਿੱਚ ਲਿਖਿਆ ਹੈ, ਸਮਾਂ ਸੀਮਿਤ ਹੈ, ਪੜ੍ਹ ਲਓ ਇਤਿਹਾਸ। ਇਹਨਾਂ ਨੂੰ ਲੋਕ ਨਿਹੰਗ ਸਿੰਘ ਕਹਿੰਦੇ ਸਨ, ਜਿਨ੍ਹਾਂ ਦੇ ਬਾਬਤ ਵਿੱਚ ਅਖਾਣ ਸੀ ਕਿ ਆਏ ਨੇ ਨਿਹੰਗ ਬੂਹੇ ਖੋਲ ਦੋ ਨਿਸ਼ੰਗ। ਇਹਨਾਂ ਨੂੰ ਨਿਹੰਗ ਸਿੰਘ ਕਿਹਾ ਜਾਂਦਾ ਹੈ। ਜਿੱਥੇ ਜੰਗ ਯੁੱਧ ਹੁੰਦਾ ਹੈ ਨਾ, ਇਹ ਨਿਹੰਗ ਸਿੰਘ ਧੌਸਿਆਂ ਤੇ ਚੋਟਾਂ ਮਾਰਦੇ ਹੋਏ ਉੱਥੇ ਪਹੁੰਚ ਜਾਂਦੇ ਨੇ। ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨੇ ਹੱਲਾ ਕੀਤਾ, ਕੁੱਪ ਕਹੀੜੇ ਦੇ ਵਿੱਚ ਸਭ ਤੋਂ ਵੱਡਾ ਘੱਲੂਘਾਰਾ ਹੋਇਆ, ਲਗਭਗ 45,000 ਦੇ ਸਿੱਖ ਸ਼ਹੀਦ ਕਰ ਦਿੱਤੇ। ਪਹਿਲੇ ਦਿਨ ਇਹਨੇ ਹਮਲਾ ਕੀਤਾ ਤੇ ਇਹਨੇ ਆਪਣੇ ਜਸੂਸ ਸਿੱਖਾਂ ਦੇ ਕੈਂਪ ਵਿੱਚ ਵਾਰ ਦਿੱਤੇ ਕਿ ਸੂਹ ਲਓ, ਕਿਉਂਕਿ 10-15,000 ਪਹਿਲਾਂ ਸਿੰਘ ਇਹਨੇ ਸ਼ਹੀਦ ਕੀਤੇ, ਬੱਚੇ, ਬਿਰਧ, ਬਜ਼ੁਰਗ, ਮਾਤਾਵਾਂ। ਕਹਿੰਦਾ 10-15,000 ਸਿੱਖ ਸ਼ਹੀਦ ਹੋਏ ਨੇ ਕਿ ਸਿੱਖਾਂ ਦੀਆਂ ਸਫਾਂ ਦੇ ਵਿੱਚ ਮਾਤਮ ਛਾਇਆ ਹੋਵੇਗਾ, ਇਹਨੇ ਜਸੂਸ ਵਾਰ ਦਿੱਤੇ ਵਿੱਚ। ਪਰ ਜਦੋਂ ਸਿੰਘਾਂ ਨੇ ਸ਼ਾਮ ਨੂੰ ਸੋਦਰ ਰਹਿਰਾ ਸਾਹਿਬ ਜੀ ਦਾ ਜਾਪ ਕੀਤਾ ਨਾ, ਸਿੰਘਾਂ ਨੇ ਆਖਿਆ ਸੱਚੇ ਪਾਤਸ਼ਾਹ 4 ਦਿਨ ਤੇਰੇ ਭਾਣੇ ਅੰਦਰ ਸੁੱਖ ਦਾ ਬਤੀਤ ਆਇਆ, ਰੈਣ ਸੁੱਖਾਂ ਦੀ ਬਤੀਤ ਕਰਨ ਦਾ ਬਲ ਬਖਸ਼ਿਸ਼ ਕਰਨਾ, ਭਾਣੇ ਅੰਦਰ ਬਤੀਤ ਕਰਨ ਦਾ ਬਲ ਬਖਸ਼ਿਸ਼ ਕਰਨਾ। ਜਦੋਂ ਜਸੂਸਾਂ ਨੇ ਆ ਕੇ ਦੱਸਿਆ ਕਿ ਉਹ ਤਾਂ ਪਹਿਲੀ ਨਾਲੋਂ ਮੈਂ ਚੜ੍ਹਦੀ ਕਲਾ ਦੇ ਵਿੱਚ ਨੇ, ਉਹਨੇ ਸੋਚਿਆ ਸੀ ਜਾਂ ਦੀਨ ਮੰਨ ਲੈਣਗੇ, ਦੀਨ ਕਬੂਲ ਕਰ ਲੈਣਗੇ, ਜਾਂ ਨਸਲ ਦੀ ਤਿਆਰੀ ਵਿੱਚ ਹੋਣਗੇ, ਕਿਉਂਕਿ 10-15,000 ਸ਼ਹੀਦ ਹੋਇਆ। ਅਗਲੇ ਦਿਨ ਇਹਨੇ ਫਿਰ 1762 ਨੂੰ ਵੱਡਾ ਹੱਲਾ ਕਰਕੇ 35,000 ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕੀਤਾ ਕੁੱਪ ਕੀੜੇ ਦੇ ਮੈਦਾਨ ਦੇ ਵਿੱਚ। ਤੇ ਸਿੰਘਾਂ ਦਾ ਪ੍ਰਤੀਕਰਮ ਆਇਆ, ਇਹਨੇ ਸੋਚ ਲਿਆ ਕਿ ਸਿੰਘ ਖਤਮ ਕਰ ਦਿੱਤੇ ਨੇ, ਖਾਲਸਾ ਖਤਮ ਕਰ ਦਿੱਤਾ ਹੈ। ਤੇ ਬਾਬਾ ਚੜ੍ਹਤ ਸਿੰਘ ਵਰਗਿਆਂ ਨੇ ਕਿਹਾ ਕਿ ਖੋਟ ਸੜ ਗਈ ਹੈ, ਸੋਨਾ ਰਹਿ ਗਿਆ, ਇਹ ਸੋਨਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਲੈਣ ਲਈ ਫਿਰ ਤਿਆਰ ਹੈ। ਇਹ ਸੋਨਾ ਸ਼ੁੱਧ ਹੈ, ਫਿਰ ਟੱਕਰ ਲੈਣ ਲਈ ਤਿਆਰ ਹੈ। ਫਿਰ ਉਹਨੇ ਸੋਚਿਆ, ਸੁਣਿਆ, ਗੱਲ ਨੂੰ ਤਾਣ ਬੋਲਿਆ ਕਰ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੇ। ਇੱਕ ਅਖਾਣ ਸੀ ਕਿ ਖਾਧਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਹੀ ਦਾ। ਕਿਉਂ ਸਿੰਘਾਂ ਤੋਂ ਤੰਗ ਸੀ? ਕਿਉਂਕਿ ਜਦੋਂ ਭਾਰਤ ਵਰਸ਼ ਨੂੰ ਲੁੱਟ ਕੇ ਜਾਂਦਾ ਸੀ, ਸਿੰਘ 2-2, 4-4 ਹਾਥੇ ਦੇ ਨਾਲ ਰਸਤੇ ਤੇ ਕੱਢ ਕਰਕੇ ਤੇ ਇਹਨੂੰ ਹੌਲਿਆਂ ਕਰਕੇ ਤੋੜਦੇ ਸੀ, ਹੌਲਿਆਂ ਕਰਕੇ। ਇਹ ਬੜਾ ਤੰਗ ਸੀ, ਇਹਨੇ 1762 ਵਾਲਾ ਹੱਲਾ ਸਿੰਘਾਂ ਤੇ ਹੀ ਕੀਤਾ ਹੈ, ਹੱਲਾ ਇਸੇ ਕਰਕੇ ਕੀਤਾ ਕਿ ਇਹਨੇ ਖਤਮ ਕਰਨਾ ਹੈ। ਉਹਨੇ ਸੋਚਿਆ ਕਿ ਮੈਂ ਸੁਣਿਆ ਸੀ ਕਿਸੇ ਕਾਜੀ ਦੇ ਕੋਲੋਂ, ਉਹਨੇ ਕਿਹਾ ਸੀ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਜਾਤ ਦਿਓ ਹੈ, ਅੰਮ੍ਰਿਤ ਸਾਰੇ ਕਸਰ ਭਇਓ ਹੈ, ਮ੍ਰਿਤਕ ਲਾਏ ਜੀਵਤ ਭਇਓ ਹੈ, ਅਜਬ ਅਸਰ ਤਿਸਕਾ ਹਮ ਦੇਖਾ, ਬੁਜਦ ਹੋਵਤ ਸ਼ੇਰ ਬਸੇਖਾ, ਕਾਣ ਨਾ ਕਾਹੋ ਕੀਏ ਰਾਖਤ, ਸ਼ਹਿਨਸ਼ਾਹ ਖੁਦ ਕੋਏ ਭਾਖਤ। ਇਹਨੇ ਸੁਣਿਆ ਕਿ ਹਰਿਮੰਦਰ ਸਾਹਿਬ ਨੂੰ ਖਤਮ ਕਰ ਦਿਓ ਜਿੱਥੋਂ ਸਿੱਖੀ ਦਾ ਸੋਮਾ ਫੁੱਟਦਾ। ਇਹ ਫਿਰ ਇਕੱਠੇ ਹੋ ਕੇ ਹਰਿਮੰਦਰ ਸਾਹਿਬ ਇਸ਼ਨਾਨ ਕਰਕੇ ਗੁਰੂ ਦੇ ਕੋਲੋਂ ਹੁਕਮ ਲੈ ਕੇ ਫਿਰ ਸੁਰਜੀਤ ਹੋ ਜਾਂਦੇ ਨੇ ਲੜਨ ਵਾਸਤੇ, ਜੂਝਣ ਵਾਸਤੇ। ਇਹ ਚੜ੍ਹਾਈ ਕਰਕੇ ਆਇਆ ਹਰਿਮੰਦਰ ਸਾਹਿਬ ਤੇ। ਜੰਗ ਨਾਮੇ ਦੇ ਵਿੱਚ ਇੱਕ ਉਸ ਸਮੇਂ ਦਾ ਇਤਿਹਾਸਕਾਰ ਬਲੋਚੀ ਇਤਿਹਾਸਕਾਰ ਕਿਹਾ ਜਾਂਦਾ, ਉਹਦਾ ਨਾਮ ਕਾਜੀ ਨੂਰ ਮੁਹੰਮਦ ਹੈ। ਉਹ ਸਿੰਘਾਂ ਨੂੰ ਸੱਗ ਤੇ ਕੁੱਤੇ ਵੀ ਲਿਖਦਾ ਹੈ ਜੰਗਨਾਮੇ ਦੇ ਵਿੱਚ। ਉਹ ਲਿਖਦਾ ਹੈ, ਕਹਿੰਦਾ ਮੈਂ ਨਾਲ ਸੀ ਜਦੋਂ ਅੰਮ੍ਰਿਤਸਰ ਸਾਹਿਬ ਆਇਆ ਨਾ, ਅੰਮ੍ਰਿਤਸਰ ਆਇਆ ਅਹਿਮਦ ਸ਼ਾਹ ਅਬਦਾਲੀ, ਕੋਈ ਕਾਫਰ ਨਜ਼ਰੀ ਨਹੀਂ ਸੀ ਆਉਂਦਾ। ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਉਹਨੇ ਜ਼ਿਕਰ ਕੀਤਾ ਜੰਗਨਾਮੇ ਦੇ ਵਿੱਚ ਕਿ ਇੱਕ ਬੂੰਦੇ ਦੇ ਵਿੱਚ ਗੁਰਬਖਸ਼ ਸਿੰਘ ਦੀ ਅਗਵਾਈ ਹੇਠ 30 ਸਿੰਘ ਮੌਜੂਦ ਸਨ। ਉਹ ਡਟ ਗਏ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ। ਉਹਨੇ ਲਿਖਿਆ ਕਿ ਉਹਨਾਂ ਦੇ ਅੰਦਰ ਨਾ ਮਰਨ ਦਾ ਡਰ ਸੀ, ਨਾ ਵੱਢੇ ਜਾਣ ਦਾ ਡਰ ਸੀ, ਨਾ ਭੱਜਣ ਦੀ ਉਹਨਾਂ ਨੇ ਕੋਈ ਵਿਉਤਬੰਦੀ ਕੀਤੀ। ਉਹ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਡਟ ਗਏ। ਡਟੇ ਕਿਵੇਂ? ਇਤਿਹਾਸ ਲਿਖਦਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਕੇਸਰੀ ਰੰਗ ਦਾ ਬਾਣਾ ਪਹਿਨਿਆ ਹੋਇਆ ਸੀ, ਇਤਿਹਾਸ ਵਿੱਚ ਲਿਖਿਆ ਜੇ। ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਹਰਿਮੰਦਰ ਸਾਹਿਬ ਮੱਥਾ ਟੇਕਿਆ, ਮਿਲੇ ਹੋਏ ਸਿਹਰੇ ਸੀਸ ਤੇ ਸਜਾਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਗਵਾਹੀ ਕਰ ਰਹੇ ਸਨ ਕੌਮ ਦੀ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ, ਜੇ ਅੱਗੇ ਪੈਰ ਧਰੋਗੇ, ਕਦਮ ਧਰੋਗੇ ਤੇ ਇੱਜ਼ਤ ਪ੍ਰਾਪਤ ਹੋਵੇਗੀ, ਮਾਨ ਮਰਾਤਬਾ ਪ੍ਰਾਪਤ ਹੋਵੇਗਾ। ਪਿੱਛੇ ਪੈਰ ਧਰੋਗੇ ਤੇ ਕਹਿੰਦੇ ਇੱਜ਼ਤ ਰਹਿੰਦੀ ਵੀ ਚਲੀ ਜਾਵੇਗੀ। ਉਹਨਾਂ ਜ਼ਾਲਮਾਂ ਦੇ ਨਾਲ ਬ੍ਰਹਮ ਗਿਆਨੀ ਮਹਾਂਬਲੀ ਯੋਧੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਗੁਰਬਖਸ਼ ਸਿੰਘ ਜੀ 30,000 ਦੇ ਨਾਲ 30 ਲੜ ਗਏ। ਬਚਨ ਸਿੱਧ ਹੋਏ, 1,25,000 ਸੇ ਏਕ ਲੜਾਓ ਤਬ ਗੋਬਿੰਦ ਸਿੰਘ ਨਾਮ ਕਹਾਓ। ਕਹਿੰਦੇ ਬਰਸ਼ੇ ਜਦੋਂ ਵੱਜ ਰਹੇ ਸਨ ਨਾ ਹਿੱਕ ਦੇ ਵਿੱਚ, ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ ਸੀ ਮੇਰੀ ਪਿੱਠ ਤੇ ਵਾਰ ਨਾ ਕੋਈ ਕਰੇ, ਮੇਰੀ ਹਿੱਕ ਦੇ ਵਿੱਚ ਵਾਰ ਕਰਿਓ। ਕਹਿੰਦੇ ਗੋਡਿਆਂ ਰੇਣੇ ਹੋ ਕੇ ਗੁਰੂ ਰਾਮਦਾਸ ਜੀ ਦੇ ਦਰਬਾਰ ਵੱਲ ਨੂੰ ਮੂੰਹ ਐਂ ਕਰਕੇ ਸ਼ਹਾਦਤਾਂ ਪ੍ਰਾਪਤ ਕਰ ਰਹੇ ਸਨ ਸੂਰਮੇ, ਜਿਵੇਂ ਆਪਾਂ ਗੋਡੇ ਟੇਕ ਕੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਦੇ ਆ। ਅਭੇਦ ਹੋ ਗਿਆ ਗੁਰੂ ਚਰਨਾਂ ਦੇ ਵਿੱਚ। ਜ਼ਾਲਮਾਂ ਨੇ ਹਰਿਮੰਦਰ ਸਾਹਿਬ ਉਡਾ ਦਿੱਤਾ, ਸਰੋਵਰ ਪੂਰ ਕੇ ਵਿੱਚ ਇਸ ਪਾਵਨ ਸਰੋਵਰ ਦੇ ਉੱਪਰ ਉਹਨੇ ਫਸਲ ਵੀ ਬੀਜ ਦਿੱਤੀ, ਪਰ ਜਾਂਦਾ ਹੋਇਆ ਫਿਰ ਸਿੰਘਾਂ ਦੇ ਢਾਏ ਚੜ ਗਿਆ ਤੇ ਉਹਨਾਂ ਸਿੰਘਾਂ ਨੇ ਇਹਦੇ ਪੁੱਤਰ ਨੂੰ ਮਾਰਿਆ ਜਿਹੜਾ ਨਾਲ ਚੜ ਕੇ ਆਇਆ ਸੀ। ਜਿਹੜੇ ਫੜੇ ਗਏ ਉਹਨਾਂ ਕੋਲ ਪਾਵਨ ਸਰੋਵਰ ਦੀ ਸਫਾਈ ਲਿਆਣ ਕੇ ਕਰਾਈ। ਜੱਸਾ ਸਿੰਘ ਆਲੂਵਾਲੀਏ ਨੇ ਆਪਣੇ ਹੱਥੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਮੁੜ ਮਰਿਆਦਾ ਬਹਾਲ ਕੀਤੀ। ਬਾਬਾ ਗੁਰਬਖਸ਼ ਸਿੰਘ ਜੀ ਤੇ ਉਹਨਾਂ ਸੂਰਬੀਰ ਯੋਧਿਆਂ ਦਾ ਅੱਜ ਸ਼ਹੀਦੀ ਦਿਹਾੜਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਬੰਨੇ ਜ਼ਰੂਰ ਅੱਜ ਹਾਜ਼ਰੀ ਲਵਾ ਕੇ ਜਾਇਓ, ਉਹਨਾਂ ਦਾ ਸ਼ੁਕਰਾਨਾ ਕਰਕੇ ਜ਼ਰੂਰ ਜਾਇਓ। ਉਸ ਪਾਵਨ ਪਵਿੱਤਰ ਅਸਥਾਨ ਤੇ ਉਹਨਾਂ ਸ਼ਹੀਦਾਂ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਿੱਖ ਪੰਥ ਵੱਲੋਂ। ਸੋ ਅੱਜ ਉਹ ਕੌਮ ਦਾ ਮਹਾਨ ਦਿਨ ਹੈ ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਜ਼ਮਤ ਦੀ ਰਾਖੀ ਦੇ ਲਈ ਸੂਰਬੀਰਾਂ ਨੇ ਜਾਨਾਂ ਦਿੱਤੀਆਂ। ਤੇ ਪਿਆਰ ਨਾਲ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਅਖੀਰਲੀਆਂ ਪੰਕਤੀਆਂ ਸਰਵਣ ਕਰੋ।
ਕਹੋ ਨਾਨਕ ਇਹ ਤਤ ਵਿਚਾਰ,
ਕਹਿੰਦੇ ਨੇ ਇਹ ਤਤ ਦੀ ਵਿਚਾਰ, ਇਹ ਸਿਧਾਂਤ ਦੀ ਵਿਚਾਰ ਮੈਂ ਹਿਰਦੇ ਵਿੱਚ ਵਸਾਈ ਹੋਈ ਹੈ। ਯਾਦ ਰੱਖਿਓ, ਉਹਨਾਂ ਸੂਰਬੀਰਾਂ ਨੇ ਆਪਣੇ ਜੀਵਨ ਉੱਚੇ ਤੇ ਸੁੱਚੇ ਬਣਾਏ ਸਨ। ਜਿਹੜਾ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਉਹਦਾ ਜੀਵਨ ਕਦੀ ਉੱਚਾ ਸੁੱਚਾ ਨਹੀਂ ਬਣ ਸਕਦਾ। ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੋ ਸਕਦੀ। ਇਬਾਦਤ ਹੈ ਤਾਂ ਸ਼ਹਾਦਤ ਹੈ। ਇੱਥੇ ਸੂਰਬੀਰ ਕਹਿੰਦੇ ਸਨ ਕਿ ਸ਼ਹਾਦਤ ਦਾ ਰੁਤਬਾ ਜਿਹਨੂੰ ਮਿਲ ਜਾਂਦਾ ਹੈ ਨਾ, ਉਹ ਬੜੇ ਬੜੇ ਉੱਚੇ ਅਹੁਦਿਆਂ ਦੇ ਉੱਪਰੋਂ ਨਿਗਾਹ ਲੰਘ ਜਾਂਦਾ ਹੈ। ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਇਹ ਸਿਧਾਂਤ, ਇਹ ਤੱਤ ਦੀ ਵਿਚਾਰ ਕੀਤੀ ਹਿਰਦੇ ਦੇ ਵਿੱਚ।
ਰਾਮ ਨਾਮ ਜਪੋ ਪਾਰ ਉਤਾਰ,
ਇਹ ਸਿਧਾਂਤ ਮੇਰੇ ਗੁਰੂ ਨੇ ਮੈਨੂੰ ਦ੍ਰਿੜ ਕਰਾਇਆ ਕਿ ਰਾਮ ਨਾਮ, ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਤੇ ਪਾਰ ਉਤਾਰਾ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਜਪਣ ਵਾਲੇ ਨਾ ਭਵ ਸਾਗਰ ਨੂੰ ਐਂ ਗਾਂਹ ਲੰਘ ਜਾਂਦੇ ਨੇ ਜਿਵੇਂ ਛੋਟਾ ਜਿਹਾ ਗਊ ਦਾ ਬਛੜਾ ਹੋਵੇ ਨਾ, ਉਹਦਾ ਖੋਜ ਹੋਵੇ ਜਿੱਥੇ ਉਹ ਪੈਰ ਲਾਉਂਦਾ, ਉਹਦੇ ਵਿੱਚ ਜਿੰਨਾ ਕੁ ਪਾਣੀ ਹੈ ਉਹਨਾਂ ਕੁ ਸਮਝ ਕੇ ਭਵ ਸਾਗਰ ਨੂੰ ਸਾਗਰ ਕਰਿਓ। ਬਾਛੜ ਖੋਜ ਬਛੜੇ ਦੇ ਖੋਜ ਜਿੰਨਾ ਜਿਹੜੇ ਜਪਣ ਵਾਲੇ ਨੇ ਉਹ ਪਾਰ ਉਤਾਰਾ ਕਰ ਜਾਂਦੇ ਨੇ। ਸਹਿ ਕਿਰਪਾ ਕਰਨ ਭੁੱਲਾਂ ਦੀ ਖਿਮਾ ਬੇਅੰਤ ਭੁੱਲਾਂ ਹੋਈਆਂ। ਥੋੜੇ ਸਮੇਂ ਦੇ ਵਿੱਚ ਬਹੁਤਾ ਕੁਝ ਕਹਿਣ ਦਾ ਯਤਨ ਕੀਤਾ ਹੈ। ਸਤਿ ਸ੍ਰੀ। ਫਿਰ ਮੈਂ ਬੇਨਤੀ ਕਰਦਾ ਜਾਵਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਕੈੜੀ ਅੱਖ ਨਾਲ ਵੇਖਣ ਵਾਲਿਆਂ ਦਾ ਹਸ਼ਰ ਉਹੀ ਹੁੰਦਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਹੁੰਦਾ। ਤੈਨੂੰ ਖੁਦਾ ਨੇ ਦਿੱਤੀ ਪਾਤਸ਼ਾਹੀ, ਬਾਹਾਂ ਸਾਡੀਆਂ ਵਿੱਚ ਬਾਹੂ ਬਲ ਦਿੱਤਾ, ਤੂੰ ਉਹਦੀ ਮਖਲੂਕ ਦਾ ਨਾਸ਼ ਕੀਤਾ, ਤੇਰੇ ਨਾਸ਼ ਨੂੰ ਅਸਾਂ ਉਥਲ ਦਿੱਤਾ, ਸਾਡੇ ਦਰਾਂ ਤੇ ਹੁੰਦੀ ਹੈ ਦੀਪ ਮਾਲਾ, ਸਾਡੇ ਮੇਲੇ ਸ਼ਹੀਦਾਂ ਦੇ ਲੱਗਣੇ ਨੇ, ਤੇਰੀ ਕਬਰ ਵੱਲ ਕਿਸੇ ਝਾਕਣਾ ਨਹੀਂ, ਨਾ ਹੀ ਹਸ਼ਰ ਤੀਕ ਦੀਵੇ ਬਲਣੇ ਨੇ, ਨਾ ਹੀ ਹਸ਼ਰ ਤੀਕ ਦੀਵੇ ਬਲਣੇ ਨੇ। ਭੁੱਲਾਂ ਦੀ ਖਿਮਾ ਸਿੰਘ ਸਾਹਿਬ ਮਾਨਯੋਗ ਗਿਆਨੀ ਜਗਤਾਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ ਹੈ, ਜਿਨ੍ਹਾਂ ਨੇ ਇੱਕ ਵਾਰ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਮੈਨੂੰ ਇਸ ਨਾਚੀਜ਼ ਨੂੰ ਅਗਲੇ ਜੇ ਸਿੱਖ ਨੂੰ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਆ। ਕੋਟਾਮ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੋ ਜੀ।
ਰਾਮ ਨਾਮ ਜਪੋ